इत यादक कह सुन कर त्यारी किसते सुनी गुरु सिद्ध सारी राजपूतन के देश मझारा विचरत उतक गए उधारा
धन धन साहब श्री गुरु गोबिंद साहब महाराज जी पावन पवित्र गुरु सजी हुई गुरु गोबिंद गुरु खालसा साहब सिंह जी आओ प्यार सत्कार सहित फतेह उच्चारण करिए वाहेगुरु जी का खालसा वाहेगुरु जी की फतेह। धन धन सतगुरु गुरु गोबिंद सिंह साहब जी महाराज राजपुताने इलाके विच पहुंचे हुए ने भाई दया सिंह जी भाई धर्म सिंह जी आके मिले बगौर साहब का जंग श्रवण किया है। इस तरह बहादुर शाह ने भाई नंद लाल जी ने भेजा उन्होंने बेनती की है सो सतगुरु सच्चे पातशाह बारे पता लग्या कि राजपुताने इलाके विच हन इस तरह हाकम जो वड्डा सिंह बहादुर शाह दा उधर नूं लै के नंद लाल भाई नंद लाल जी चले ने सो इस तरह सतगुरु महाराज दा मिलाप चाहते हैं पुराना प्यार है बहादुर शाह दे नाल दारा शकोरे नाल पुराना प्यार सी इन्हां दा इस करके उन्होंने विचोले पाए ने विच कि तुसी सतगुरु जी अगे बेनती करो कि मैनू राज दवा दें सो आओ श्रवण करदे हां अगे किस प्रकार सतगुरु जिन्हां दे मन दे अंदर कोई किसी नाल वैर नहीं है जो शरण आवै ते कंठ लावै इहो बिरद स्वामी संदा जो भी कोई मंगदा है आके दात दात बख्शिश करदे ने बस शर्त यह है कि वह शुद्ध मन नाल आवे बहादुर शाह शुद्ध मन नाल आया बख्शिश करनगे जे विचले जाके उहदा मन बिगड़ गया तां फिर वह भी चमत्कार देखांगे। आओ श्रवण करदे हां प्यार सत्कार नाल गज के आखो सतनाम श्री वाहेगुरु साहिब जी सतनाम श्री वाहेगुरु साहिब जी
इत यादक सुन कर त्यारी
इत यादक सुन के सतगुरु जी तो मेरा कार्ज सिद्ध हो जाएगा। भाई नंद लाल जी ने वचन किया कुछ सिपाही कुछ हाकम दे के भेजना किया
किसते सुनी गुरु सद सारी
किसे तो फिर सुनी राजा को इंतजाम बहुत होंगे ने कि बंदे का पता करना कितने झट पता ला लेंगे ने किसे बंदे तो खबर सुनी के महाराज कितने हैं
राजपूतन के देश मजा
सुनिया है कहते उन्होंने बारे राजपूतों के इलाके सो उदार श्रेष्ठ सतगुरु महाराज सच्चे पातशाह विचरते हुए उस पासे गए ने
हाकम राय संग निज लीना
सो अपना जरा हाकम सी नाल राजे का जरा खास वड्डा वजीर हुंदा है नाल लेके चले
नंद लाल गमण्यो जित चीना
भाई नंद लाल जी जिधर चीना तो भाग जाने के इस पासे हन सतगुरु हूं इतिहास वाले कई बार अपनी कर जाते ने भाई नंद सिंह जी तो बन चुके भाई नंद लाल सिंह प्रेम गुरु घर का भी है बहादुर शाह नूं जो पैदा नहीं सी हो रहा उदों अठवें पातशाह को बेनती भेजी सी नरंगे ने कि बेगम बड़ी तकलीफ दे विच है सो औलाद बालक नहीं हो रहा जन्म नहीं लै रहा बच्चा फिर सतगुरु ने जपजी साहब का पाठ करके तो फिर जल भेजा सी ਜਦੋਂ ਉਹਦੀ ਮਾਤਾ ਨੂੰ ਜਲ ਛਕਾਇਆ ਤਾਂ ਬਹਾਦਰ ਸ਼ਾਹ ਨੇ ਜਨਮ ਲਿਆ ਸੀ। ਇਹ ਗੁਰਬਾਣੀ ਦਾ ਫਿਰ ਪ੍ਰਭਾਵ ਤਾਂ ਪੈਂਦਾ ਕਿ ਸ਼ਰਧਾ ਤਾਂ ਪੈਦਾ ਹੋ ਹੀ ਜਾਂਦੀ ਹੈ, ਤਾਂ ਕੋਈ ਕੁਦਰਤੀ ਮਜਬੂਰੀਆਂ ਵੀ ਹੋਈਆਂ। ਇਸ ਤਰ੍ਹਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਕੋਲ ਆਪਣੇ ਬੰਦੇ ਭੇਜੇ ਨੇ।
ਮਾਰ ਬਗੌਰ ਸਿਵਰ ਕਿਆ ਜਹਾਂ,
ਜਿੱਥੇ ਬਗੌਰ ਅਸਥਾਨ ਤੇ ਮਾਰ ਕੇ ਉੱਥੇ ਜੋ ਵਿਰੋਧੀ ਰਾਜਾ ਸੀ ਉਹਨੂੰ ਮਾਰ ਕੇ ਸਤਿਗੁਰੂ ਜੀ ਨੇ ਉੱਥੇ ਆਪਣਾ ਡੇਰਾ ਲਾਇਆ ਸੀ। ਜਿੱਥੇ
ਪਹੁੰਚੇ ਤੂਰਨ ਕਰਤੇ ਤਹਾਂ,
ਕਾਹਲੀ ਦੇ ਨਾਲ ਕਿਉਂਕਿ ਬੜੀ ਜ਼ਰੂਰਤ ਸੀ, ਤੇਜ ਘੋੜ ਸਵਾਰ ਨਾਲ ਗਏ। ਹੁਕਮ ਸੀ ਕਿ ਕਿਤੇ ਵਿਸ਼ਰਾਮ ਨਹੀਂ ਕਰਨਾ, ਸਿੱਧੇ ਸਤਿਗੁਰੂ ਕੋਲ ਜਾ ਕੇ ਹੀ ਵਿਸ਼ਰਾਮ ਕਰਨਾ।
ਬੈਠੇ ਸ੍ਰੀ ਪ੍ਰਭ ਬੀਚ ਦੀਵਾਨ,
ਜਦੋਂ ਪਹੁੰਚੇ ਤਾਂ ਸਤਿਗੁਰੂ ਮਹਾਰਾਜ ਜੀ ਸੋਹਣਾ ਦੀਵਾਨ ਸਜਾ ਕੇ, ਜਿਵੇਂ ਹੁਣ ਆਪਾਂ ਬੈਠੇ ਹਾਂ ਦੀਵਾਨ ਦੇ ਵਿੱਚ, ਹੁਣ ਸਤਿਗੁਰੂ ਜੀ ਸਾਡੇ ਵਿੱਚ ਸੁਸ਼ੋਭਿਤ ਨੇ, ਦਰਸ਼ਨ ਦੇ ਰਹੇ ਮਹਾਰਾਜ ਜੀ। ਇਸੇ ਤਰ੍ਹਾਂ ਸਤਿਗੁਰੂ ਸੰਗਤਾਂ ਦੇ ਭਲੇ ਵਾਸਤੇ ਸ਼ੁਰੂ ਤੋਂ ਕੀਰਤਨ ਆਪ ਸੁਣਦੇ, ਸੰਗਤ ਨੂੰ ਸੁਣਾਉਂਦੇ, ਕਥਾ ਵੀ ਸੁਣਦੇ ਸਨ। ਉਹ ਆਪ ਸਤਿਗੁਰੂ ਮਹਾਰਾਜ ਇਸ ਕਰਕੇ ਵਿੱਚ ਬੈਠਦੇ ਨੇ ਕਿ ਸੰਗਤ ਵੀ ਸੁਣੇ, ਤਾਂ ਕਿ ਸਾਰਿਆਂ ਦਾ ਭਲਾ ਹੋ ਜਾਵੇ।
ਭੇਟ ਅਨੇਕ ਲੈ,
ਅਨੇਕ ਪ੍ਰਕਾਰ ਦੀਆਂ ਭੇਟਾਵਾਂ, ਹੀਰੇ ਮੋਤੀ ਜਵਾਹਰਾਤ ਆਦਿਕ ਲੈ ਕੇ ਮਿਲੇ ਨੇ।
ਚਰਨ ਕਮਲ ਪਰ ਸੀਸ ਟਿਕਾਏ,
ਚਰਨ ਕਮਲਾਂ ਤੇ ਆ ਕੇ ਮਹਾਰਾਜ ਦਸਵੇਂ ਪਾਤਸ਼ਾਹੀ ਦੇ ਮੱਥਾ ਟੇਕਿਆ।
ਪੁੰਨ ਸਾਹਿਬ ਬੇਨਤੀ ਦੇਣ ਸੁਣਾਏ,
ਫਿਰ ਸਾਰੀ ਬੇਨਤੀ ਬੜੇ ਢੰਗ ਤਰੀਕੇ ਪਿਆਰ ਦੇ ਨਾਲ ਸੁਣਾਈ ਹੈ।
ਸ਼ਾਹ ਬਹਾਦਰ ਦਾਸ ਤੁਹਾਰਾ,
ਮਹਾਰਾਜ ਜੀ ਜਿਹੜਾ ਬਹਾਦਰ ਸ਼ਾਹ ਹੈ ਨਾ ਜੀ, ਇਹ ਤੁਹਾਡਾ ਦਾਸ ਹੈ ਜੀ।
ਉਹ ਸ਼ਰਨ ਕਰ ਜੋਰ ਉਚਾਰਾ,
ਉਹ ਦੋਵੇਂ ਹੱਥ ਜੋੜ ਕੇ ਤੁਹਾਡੀ ਸ਼ਰਨ ਵਿਚ ਪੈ ਕੇ ਇਉਂ ਬੇਨਤੀਆਂ ਕਰਦਾ ਹੈ।
ਕਿਰਪਾ ਕਰੋ ਆਪ ਬਣੋ ਸਹਾਈ,
ਉਹਨੇ ਬੇਨਤੀ ਕਰ ਭੇਜੀ ਹੈ ਕਿ ਆਪ ਜੀ ਹੁਣ ਕਿਰਪਾ ਕਰਕੇ ਸਹਾਇਤਾ ਕਰੋ ਜੀ।
ਰਿਪ ਭਰਾਤਾ ਤੇ ਲਿਓ ਬਚਾਏ,
ਜਿਹੜਾ ਮੇਰਾ ਰਿਪ ਦੁਸ਼ਮਣ ਹੈ, ਭਰਾ ਦੁਸ਼ਮਣ ਬਣਿਆ ਹੋਇਆ ਹੈ, ਉਹਦੇ ਕਰਕੇ ਬਹੁਤ ਜੰਗ ਹੋ ਰਿਹਾ, ਸਾਰੀ ਫੌਜ ਉਹਦੇ ਪਾਸ ਹੈ, ਉਹਦੇ ਤੋਂ ਮੇਰੀ ਰੱਖਿਆ ਕਰੋ ਜੀ।
ਜਿੱਤ ਯਾਦਕ ਬੇਨਤੀ ਸੁਣ ਕਰਕੇ,
ਸੋ ਯਾਦਕ ਇਹ ਬੇਨਤੀਆਂ ਗੁਰੂ ਗਰੀਬ ਨਿਵਾਜ ਨੇ, ਇਹ ਖੇਡ ਤਾਂ ਆਪ ਹੀ ਵਰਤਾਉਂਦੇ ਨੇ, ਸਾਰੀ ਖੇਡ ਆਪ ਵਰਤਾਈ ਹੋਈ ਹੈ ਕਿ ਇੱਥੇ ਆਉਣਗੇ ਫਿਰ ਫਲਾਨੇ ਨੂੰ ਗੱਡੀ ਤੇ ਬਿਠਾਉਣਾ ਹੈ, ਆਹ ਤਰੀਕਾ ਬਣਾਉਣਾ ਹੈ। ਇਸ ਤਰ੍ਹਾਂ ਬੇਨਤੀਆਂ ਸੁਣੀਆਂ,
ਸਹਿਜ ਸੁਭਾਵਿਕ ਬਾਕ ਉਚਰ ਕੇ,
ਸਹਿਜ ਸੁਭਾਵਿਕ ਹੀ ਸੁਤੇ ਸਿੱਧ ਗੁਰਾਂ ਨੇ ਬਾਤ ਕੀਤੇ।
ਹਮ ਸਲਤਨ ਜਾਂਕੀ ਦੇਤਾ ਹੈ,
ਮਹਾਰਾਜ ਕਹਿੰਦੇ ਅਸੀਂ ਹਾਂ ਦੇਵਾਂਗੇ, ਸਾਰੇ ਜੱਗ ਦੀ ਸੁਲਤਾਨੀ ਦੇਵਾਂਗੇ ਉਹਨੂੰ।
ਇੱਕ ਸਵਾਲ ਮਨਮਾ ਹੈ,
ਜੇ ਬਹਾਦਰ ਸ਼ਾਹ ਸਾਡਾ ਇੱਕ ਸਵਾਲ ਮਨ ਦੇ ਅੰਦਰ ਮੰਨੇ, ਫਿਰ ਅਸੀਂ ਵੀ ਉਹਨੂੰ ਇੱਕ ਫਿਰ ਸਵਾਲ ਪਾਵਾਂਗੇ, ਜਿਵੇਂ ਉਹਨੇ ਸਾਨੂੰ ਪਾਇਆ, ਅਸੀਂ ਵੀ ਉਹਨੂੰ ਇੱਕ ਸ਼ਰਤ ਰੱਖਾਂਗੇ, ਜੇ ਉਹ ਸਾਡੀ ਸ਼ਰਤ ਮਨਜ਼ੂਰ ਹੈ ਉਹਨੂੰ ਤਾਂ ਰਾਜ ਦੇਵਾਂਗੇ।
ਨਿਜ ਪਿੱਤ ਕੇ ਸਮ ਹੋਏ ਨਾ ਕੂੜਾ,
ਉਹਨੂੰ ਜਾ ਕੇ ਕਹਿ ਦੇ ਕਿ ਆਪਣੇ ਪਿਓ ਵਰਗਾ ਕੂੜਾ ਨਾ ਹੋਵੇ, ਝੂਠਾ ਨਾ ਹੋਵੇ, ਦਗਾ ਕਰਨ ਵਾਲਾ, ਫਰੇਬੀ, ਢੰਗੀ, ਧੋਖੇਬਾਜ, ਛੜੀਆ, ਦੋ ਅੰਤ ਜਿਹਦੇ ਅੰਦਰ ਔਗਣੀ ਔਗਣ ਸੀ ਉਹਦੇ ਪਿਤਾ ਦੇ ਅੰਦਰ, ਆ ਲੋਕਾਂ ਨੂੰ ਮੁਤਸਬੀ ਸੀ ਬੜਾ ਮਾਰਨ ਵਾਲਾ ਧਾਰਮਿਕ ਬੰਦਿਆਂ ਨੂੰ, ਜੇ ਤਾਂ ਇਉਂ ਕਰਨਾ ਫਿਰ ਤਾਂ ਇਹਦੇ ਨਾਲ ਅਸੀਂ ਉਹੀ ਚੰਗੇ ਹਾਂ, ਫਿਰ ਤਾਂ ਰਾਜ ਦੀ ਵੀ ਲੋੜ ਨਹੀਂ, ਤੇ ਜੇ ਕਰਨਾ ਭਲੇ ਦਾ ਕੰਮ ਰਾਜੇ ਚੂਲੀ ਨਿਆਓ ਕੀ, ਤਾਂ ਫਿਰ ਅਸੀਂ ਇਹਦੇ ਨਾਲ ਹੈ।
ਉਹ ਕਾਰਜ ਇਸ ਕੋ ਹੋਏ ਪੂਰਾ,
ਮਹਾਰਾਜ ਕਹਿੰਦੇ ਨਾ ਫਿਰ ਇਹਦਾ ਕਾਰਜ ਪੂਰਾ ਹੋ ਸਕਦਾ ਜੇ ਇਹ ਬੰਦਾ ਪਹਿਲਾਂ ਮਨ ਅੰਦਰੋਂ ਸਾਫ਼ ਹੋ ਕੇ ਗੱਲ ਕਹੇ ਕਿ ਹਾਂ ਮਹਾਰਾਜ ਮੈਂ ਕੋਈ ਮਾੜਾ ਕੰਮ ਨਹੀਂ ਕਰਾਂਗਾ, ਗੁਰੂ ਘਰ ਨਾਲ ਅੱਛਾ ਵਰਤਾਂਗਾ।
ਸੁਣ ਕੇ ਨੰਦ ਲਾਲ ਹਰਕਾਇਓ,
ਸੁਣ ਕੇ ਭਾਈ ਨੰਦ ਲਾਲ ਜੀ ਬੜੇ ਪ੍ਰਸੰਨ ਹੋਏ।
ਧੰਨ ਗੁਰੂ ਕੈ ਸੀਸ ਨਵਾਇਓ,
ਧੰਨ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਤੁਸੀਂ ਕਹਿ ਕੇ ਸੀਸ ਨਵਾਇਆ।
ਕਹੋ ਆਪ ਕਹੋ ਮੈਂ ਸਭ ਕਹੋ,
ਮਹਾਰਾਜ ਜੀ ਜਿਵੇਂ ਆਪ ਨੇ ਬਚਨ ਕੀਤਾ ਹੈ ਮੈਂ ਇਸੇ ਪ੍ਰਕਾਰ ਹੀ ਜਾ ਕੇ ਸਾਰੀ ਗੱਲ ਇਨ ਬਿਨ ਦੱਸ ਦਿਆਂਗਾ ਜੀ।
ਮਨ ਸਵਾਲ ਭਲੇ ਮਨ ਲਹੋ,
ਸੋਚ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਉਹ ਜਿਹੜਾ ਹੈ ਮਨ ਸਵਾਲ ਸਵਾਲ ਮੰਨੇਗਾ ਕਿਉਂ ਨਹੀਂ ਮੰਨੇਗਾ। ਮੈਂ ਭਲੇ ਤਰੀਕੇ ਨਾਲ ਬਹਾਦਰ ਸ਼ਾਹ ਨੂੰ ਜਾ ਕੇ ਇਹ ਮਨਾ ਲਵਾਂਗਾ।
ਅਬ ਤੋ ਜੀਵਨ ਕੀ ਨਹੀਂ ਆਸਾ,
ਕਿਉਂਕਿ ਹੁਣ ਤਾਂ ਬਹਾਦਰ ਸ਼ਾਹ ਨੂੰ ਜਿਉਣ ਦੀ ਵੀ ਆਸ ਬਾਕੀ ਨਹੀਂ ਹੈ। ਮੈਂ ਜਾ ਕਰਕੇ ਸ਼ੀਘਰ ਹੀ ਉਹਦੇ ਕੋਲੇ ਸਾਰਾ ਕੁਝ ਦੱਸਾਂਗਾ।
ਪ੍ਰਭ ਤੇ ਰੁੱਖ ਸਦ ਹੋਏ ਕਰ ਢਾਏ।
ਮਹਾਰਾਜ ਜੀ ਤੋਂ ਆਗਿਆ ਲੈ ਕੇ ਵਿਦਾਇਗੀ ਲੈ ਕੇ ਛੇਤੀ ਨਾਲ ਘੋੜੇ ਭਜਾ ਲੈ।
ਮਿਲੇ ਆਣ ਕਰ ਸਗਲ ਸੁਣਾਏ,
ਆ ਕਰਕੇ ਮਿਲੇ ਫਿਰ ਦਸਵੇਂ ਪਾਤਸ਼ਾਹ ਦੇ ਬਚਨ ਸੁਣਾਏ।
ਜਿਸ ਦਿਨ ਭਇਓ ਬਾਕ ਲੈ ਮਾਣ,
ਇਸ ਤਰ੍ਹਾਂ ਹੋਇਆ ਕਿ ਤੁਸੀਂ ਬਾਕ ਮੰਨ ਲਓ ਸਤ ਬਚਨ ਕਰੋ।
ਲਿਖ ਦੀਜਾ ਆਪਣੇ ਆਪ ਪਾਣ,
ਇਸ ਕਰਕੇ ਤੁਸੀਂ ਦੇਖ ਲਓ ਜਿਹੜਾ ਬਾਕ ਗੁਰਾਂ ਨੇ ਕਿਹਾ ਹੈ ਨਾ, ਉਹ ਬਾਕ ਤੁਸੀਂ ਆਪਣੇ ਹੁਣ ਹੱਥਾਂ ਨਾਲ ਸਾਨੂੰ ਚਿੱਠੀ ਲਿਖ ਕੇ ਦਿਓ ਵੀ ਹਾਂ ਮੈਂ ਇਹ ਬਚਨ ਮੰਨੇ।
ਇੱਕ ਸਵਾਲ ਗੁਰੂ ਕਹੇ ਸੋ ਲੇ,
ਇੱਕ ਸਵਾਲ ਹੈ ਸਤਿਗੁਰੂ ਸੱਚੇ ਪਾਤਸ਼ਾਹ ਦਾ, ਉਹ ਤੁਸੀਂ ਮੰਨਣਾ ਹੈ।
ਜਗ ਕੀ ਸੁਲਤਾਨ ਤੁਝ ਕੋ ਦੇਹੇ,
ਤੁਹਾਨੂੰ ਜਗ ਦੀ ਸੁਲਤਾਨੀ ਮਿਲੇਗੀ, ਚੱਕਰਵਰਤੀ ਬਾਦਸ਼ਾਹ ਬਣੋਗੇ।
ਮੁਰਸ਼ਦ ਇੱਕ ਬਹਾਦਰ ਸ਼ਾਹ,
ਇੱਕ ਬਹਾਦਰ ਸ਼ਾਹ ਜੋ ਮੁਰਸ਼ਦ ਹੈ।
ਸੋ ਬੁਝਤ ਭਾ ਸਭ ਕੇ ਮਾਹੋ,
ਉਸਨੇ ਸਾਰਿਆਂ ਦੇ ਵਿੱਚ ਪੁੱਛਣਾ ਕੀਤਾ।
ਗੁਰ ਕੇ ਸੰਗ ਸਹਿਣ ਕਰ ਕੀਤੀ,
ਬਹਾਦਰ ਸ਼ਾਹ ਦਾ ਮੁਰਸ਼ਦ ਇੱਕ ਪੁੱਛਦਾ ਕਿ ਗੁਰਾਂ ਦੇ ਨਾਲ ਕਿੰਨੀ ਕੁ ਫੌਜ ਹੈ ਜਿਹੜੀ ਸਾਡੀ ਮਦਦ ਕਰ ਦੇਣਗੇ। 22 ਲੱਖ ਫੌਜ ਤਾਰਾ ਆਜਮ ਦੇ ਨਾਲ, 10,000 ਤੋਪਾਂ ਨੇ, ਸਤਿਗੁਰੂ ਕੋਲ ਕਿੰਨੀ ਕੁ ਫੌਜ ਹੈ, ਵੱਧੋ ਵੱਧ 1,000, 2,000, 5,000, 10,000, ਕਿੰਨਾ ਕੁ ਬੰਦਾ ਹੋਵੇਗਾ ਉਹਨਾਂ ਦੇ ਪਾਸ।
ਕਿਮਲਾ ਦੇਹੇ ਕਹੋ ਵਿਦ ਤੇਤੇ,
ਉਹਨੂੰ ਸਾਨੂੰ ਵਿਧੀ ਦੱਸੋ ਕਿ ਸਤਿਗੁਰੂ ਜੀ ਕਿਹਦੇ ਆਸਰੇ ਕਹਿੰਦੇ ਨੇ ਵੀ ਅਸੀਂ ਰਾਜ ਲੈ ਕੇ ਦੇ ਦਿਆਂਗੇ, ਉਹਨਾਂ ਕੋਲ ਕੀ ਚੀਜ਼ ਇਹੋ ਜਿਹੀ ਜਿਹਦੇ ਕਰਕੇ ਸਾਨੂੰ ਰਾਜ ਲੈ ਦੇਣਗੇ ਉਹ।
ਨੰਦ ਲਾਲ ਨੇ ਕਹਿ ਸਮਝਾਇਓ,
ਭਾਈ ਨੰਦ ਲਾਲ ਜੀ ਨੇ ਕਹਿ ਕੇ ਇਸ ਤਰ੍ਹਾਂ ਸਮਝਾਇਆ,
ਵੱਡ ਦਲ ਜਾਣ ਜੋ ਬਾਤ ਉਲਾਇਓ,
ਵੱਡਾ ਦਲ ਜਾਣ ਕੇ ਜਿਹੜਾ ਤੁਸੀਂ ਬਾਤ ਕਿਹਾ ਹੈ।
ਗੁਰ ਸਮਰੱਥ ਚਾਹੇ ਸੋ ਕਰੇ,
ਸਮਰੱਥ ਪੁਰਸ਼ਾਂ ਨੂੰ ਫੌਜ ਦੀ ਲੋੜ ਨਹੀਂ ਪੈਂਦੀ ਹੁੰਦੀ, ਫੌਜ ਦੀ ਲੋੜ ਤਾਂ ਰਾਜਿਆਂ ਨੂੰ ਹੁੰਦੀ ਹੈ। ਸਤਿਗੁਰੂ ਜੀ ਨੂੰ ਫੌਜ ਦੀ ਲੋੜ ਨਹੀਂ, ਉਹ ਤਾਂ ਸਮਰੱਥ ਨੇ ਸਾਰੀਆਂ ਗੱਲਾਂ ਨੂੰ।
ਭਰੇ ਰਤਾਵੇ ਰੀਤ ਭਰੇ,
ਉਹ ਤਾਂ ਭਰਿਆ ਹੋਇਆ ਨੂੰ ਖਾਲੀ ਕਰਨਾ ਜਾਣਦੇ ਨੇ, ਤੇ ਜਿਹੜੇ ਖਾਲੀ ਨੇ ਉਹਨਾਂ ਨੂੰ ਭਰ ਸਕਦੇ ਨੇ, ਉਹਨਾਂ ਨੂੰ ਕੋਈ ਲੋੜ ਹੀ ਨਹੀਂ ਪੈਂਦੀ ਕਿਸੇ ਵੀ ਚੀਜ਼ ਦੀ।
ਨਾ ਸੰਸੇ ਕਰੀਏ ਚਿਤ ਕੋਏ,
ਇਸ ਕਰਕੇ ਤੁਸੀਂ ਮਨ ਦੇ ਅੰਦਰ ਸੰਸਾ ਨਾ ਕਰੋ ਕਿਸੇ ਪ੍ਰਕਾਰ ਦਾ ਵੀ।
ਜਿਵੇਂ ਪ੍ਰਭ ਕਹੇ ਕਾਰਜ ਸੋ ਹੋਏ,
ਜਿਵੇਂ ਪ੍ਰਭੂ ਜੀ ਕਹਿਣਗੇ ਉਸੇ ਪ੍ਰਕਾਰ ਹੀ ਕਾਰਜ ਹੋਵੇਗਾ।
ਜੇ ਤਿੰਨ ਕੋ ਕਹਿਵੋ ਤੁਮ ਮਾਨੋ,
ਜੇ ਉਹਨਾਂ ਦਾ ਕਿਹਾ ਹੋਇਆ ਬਚਨ ਤੁਸੀਂ ਮੰਨ ਲਓਗੇ,
ਸਗਰੇ ਸ਼ੰਕ ਸਿੰਨ ਮੈਂ ਹਨ,
ਇਹ ਜਾਣ ਲਓ ਵੀ ਉਹਨਾਂ ਨੂੰ ਸਿਰਫ ਇੰਨਾ ਕਹਿਣਾ ਕਿ ਸੱਤ ਬਚਨ ਮਹਾਰਾਜ, ਬਸ ਸੱਤ ਬਚਨ ਕਹਿਣ ਦੀ ਦੇਰ ਹੈ, ਤੇਰੇ ਸਾਰੇ ਸੰਕਟ ਮੁੱਕ ਜਾਣਗੇ।
ਦੂਰੇ ਨਹੀਂ ਜਗ ਬਿਤਤ ਬੜਾਈ,
ਕੋਈ ਫਿਰ ਦੂਰ ਨਹੀਂ ਗੱਲ, ਸਾਰੇ ਜਗ ਵਿੱਚ ਤੇਰੀ ਵਡਿਆਈ ਹੋ ਜਾਵੇਗੀ।
ਪੂਜਾ ਸਭ ਸ੍ਰੀ ਨਾਨਕ ਥਾਏ,
ਉਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹੀ ਥਾਂ ਤੇ ਉਹਨਾਂ ਦੀ ਪੂਜਾ ਕਰਦੇ ਸਾਰੇ।
ਕਹੇ ਬਹਾਦਰ ਸ਼ਾਹ ਸੁਨੀਜਾ,
ਬਹਾਦਰ ਸ਼ਾਹ ਕਹਿਣ ਲੱਗੇ ਸੁਣਨਾ ਕਰੋ,
ਅੱਜ ਕੇ ਗਮਨੋ ਨਿਰਣੈ ਕੀਜਾ,
ਹੁਣ ਕੇ ਜਾਣਾ ਕਰੋ ਤੇ ਨਿਰਣਾ ਕਰੋ ਚੰਗੀ ਤਰ੍ਹਾਂ।
ਇੱਕ ਸਵਾਲ ਮਨ ਹੈ ਜਿਸਮ ਕਹੇ,
ਹਾਂ ਇਹ ਗੱਲ ਠੀਕ ਹੈ ਕਿ ਜਿਹੜਾ ਇੱਕ ਸਵਾਲ ਜਿਹੜਾ ਇੱਕ ਬਚਨ ਹੈ ਉਹ ਮੰਨਾਂਗੇ ਜੋ ਸਤਿਗੁਰੂ ਕਹਿਣਗੇ।
ਜਿਮ ਸਲਤਨ ਪ੍ਰਾਪਤ ਹਮ ਲਹਿ,
ਇਹ ਦੱਸੋ ਕਿ ਸਾਨੂੰ ਜਿਹੜੀ ਬਾਦਸ਼ਾਹੀ ਹੈ ਇਹ ਕਿਵੇਂ ਮਿਲੇਗੀ।
ਸਗਰੋ ਭੇਦ ਬੂਝ ਕਰ ਲਿਆਓ,
ਇਹ ਸਾਰਾ ਜਿਹੜਾ ਭੇਦ ਹੈ ਇਹ ਪੁੱਛ ਕੇ ਲਿਆਉਣਾ ਕਰੋ।
ਕੌਣ ਕਾਜ ਤੋਂ ਕਰੇ ਬਣਾਓ,
ਦੱਸੋ ਸਵਾਲ ਕੀ ਹੈ, ਕਿਹੜਾ ਕਾਰਜ ਹੈ ਜਿਹੜਾ ਅਸੀਂ ਕਰੀਏ।
ਇਮ ਸੁਣ ਨੰਦ ਲਾਲ ਭਾ ਤਿਆਰ।
ਇਉਂ ਸੁਣ ਕੇ ਭਾਈ ਨੰਦ ਲਾਲ ਜੀ ਤਿਆਰ ਹੋਏ।
ਚੜ ਮਗ ਚਲਿਓ ਸੇਕ ਰਤਾ ਧਾਰ।
ਸਿੱਧੂ ਸਾਹਿਬ ਧਾਰ ਕੇ ਹੀ ਛੇਤੀ ਨਾਲ ਘੋੜਿਆਂ ਤੇ ਸਵਾਰ ਹੋ ਕੇ ਗੁਰਾਂ ਵੱਲ ਚੱਲ ਪਏ।
ਸ੍ਰੀ ਗੁਰ ਪਾਸ ਆਣ ਕਰ ਮਿਲੇ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਆ ਕੇ ਦਰਸ਼ਨ ਕੀਤੇ।
ਚਰਨ ਕਮਲ ਪਰ ਸਿਰ ਧਰ ਭਲੇ
ਭਲੇ ਤਰੀਕੇ ਨਾਲ ਪਿਆਰ ਨਾਲ ਟਿਕਾ ਕੇ ਆਪਣਾ ਮਸਤਕ ਚਰਨਾਂ ਦੇ ਉੱਪਰ
ਬੈਠੇ। ਸਨਮੁਖ ਸਗਲ ਸੁਣਾਈ।
ਸਾਹਮਣੇ ਬੈਠ ਕੇ ਸਾਰੀ ਗੱਲਬਾਤ ਸੁਣਾਉਣਾ ਕੀਤੀ ਹੈ।
ਕਿਹਾ ਕਰਤੱਬ ਸ਼ਾਹ ਬਣ ਆਈ।
ਮਹਾਰਾਜ ਜਿਹੜਾ ਬਾਦਸ਼ਾਹ ਲਈ ਕੀ ਕਰਤੱਬ ਬਣ ਆਉਂਦਾ ਹੈ? ਆਪ ਜੀ ਨੇ ਕਿਹਾ ਸੀ ਕਿ ਬਾਦਸ਼ਾਹ ਇੱਕ ਕੰਮ ਕਰੇ ਸਾਡੇ ਕਿਹਾ।
ਜਿਮ ਫਰਮਾਲ ਮਨ ਸੋਏ।
ਸੋ ਜਿਵੇਂ ਆਪ ਜੀ ਫਰਮਾਉਂਗੇ ਨਾ ਉਸੇ ਤਰ੍ਹਾਂ ਹੀ ਬਾਦਸ਼ਾਹ ਮੰਨੇਗਾ।
ਲੜਦੇ ਕੀ ਜੈ ਸ਼ਕਤ ਨਾ ਕੋਈ।
ਕਿਉਂਕਿ ਬਾਦਸ਼ਾਹ ਵਿੱਚ ਲੜਨ ਦੀ ਤਾਂ ਕੋਈ ਸ਼ਕਤੀ ਨਹੀਂ ਹੈ, ਲੜਾਈ ਨਹੀਂ ਕਰ ਸਕਦਾ, ਉਹਦੇ ਅੰਦਰ ਕੋਈ ਸ਼ਕਤੀ ਨਹੀਂ ਹੈ।
ਕਿਰਪਾ ਸਿੰਧ ਸੁਣ ਤਵੇ ਬਖਾਨਾ।
ਕਿਰਪਾ ਸਿੰਧ ਕਿਰਪਾ ਦੇ ਸਮੁੰਦਰ ਸਤਿਗੁਰੂ ਮਹਾਰਾਜ ਨੇ ਸੁਣ ਕੇ ਤਦੋਂ ਵਚਨ ਕਿਹਾ।
ਧਰਤੀ ਬਣਿਆ ਸਾਵਧਾਨਾ।
ਭਾਈ ਧੀਰਜ ਧਾਰ ਕੇ ਸਾਵਧਾਨ ਬਣੋ, ਸਾਡੇ ਤੇ ਵਿਸ਼ਵਾਸ ਕਰੋ।
ਬਣੇ ਨਾ ਦੇਸ਼ ਤਿਆਗ ਕਰ ਭਾਜਣ।
ਭੱਜਣਾ ਨਹੀਂ ਬਣਦਾ ਉਹਦਾ ਕਿ ਦੇਸ਼ ਨੂੰ ਛੱਡ ਕੇ ਭੱਜ ਜਾਣਾ।
ਭਾਜੇ ਤੇ ਪ੍ਰਾਪਤ ਹੋਏ ਰਾਜ ਨਾ।
ਕਿਉਂਕਿ ਭੱਜਣ ਨਾਲ ਕੋਈ ਰਾਜ ਭਾਗ ਪ੍ਰਾਪਤ ਨਹੀਂ ਹੁੰਦਾ।
ਜੇ ਤੈ ਮਿਲੇ ਨਾ ਅੱਛੀ ਬਾਤ।
ਇਸ ਕਰਕੇ ਜੇ ਨਾ ਮਿਲੇ ਉਹਨੂੰ ਤਾਂ ਅੱਛੀ ਬਾਤ ਹੈ।
ਸਮਝ ਲਿਓ ਨਿਜ ਪਿਤਕੀ ਭਾਤ।
ਕਿਉਂਕਿ ਜੇ ਤਾਰ ਆਦਮੀ ਨੂੰ ਜਾ ਕੇ ਮਿਲਿਆ ਫਿਰ ਚੰਗੀ ਗੱਲ ਨਹੀਂ, ਫਿਰ ਬਸ ਤਾਰ ਆਦਮੀ ਨੇ ਤਾਂ ਸਿੱਧਾ ਉਹੀ ਕੰਮ ਕਰਨਾ ਜਿਹੜਾ ਨਰੰਗੇ ਨੇ ਕੀਤਾ, ਆਪਣੇ ਭਰਾ ਪਿਤਾ ਮਾਰਤਾ, ਭਰਾ ਮਾਰਤੇ। ਜੇ ਤਾਰ ਆਦਮੀ ਨੂੰ ਜਾ ਕੇ ਮਿਲੇਗਾ ਉਹ ਇਹਨੂੰ ਮਾਰ ਹੀ ਦੇਵੇਗਾ।
ਭਰਾਤ ਸਭ ਕੀ ਕਰ ਹਾਨ।
ਪਿਤਾ ਤੇ ਭਰਾਵਾਂ ਦੀ ਹਾਨੀ ਕੀਤੀ ਜਿਵੇਂ ਨਰੰਗੇ ਨੇ।
ਕਰਕੇ ਜੋਰ ਭਇਓ ਸੁਲਤਾਨ।
ਉਹ ਆਪਣੇ ਜੋਰ ਦਾ ਸਦਕਾ ਸੁਲਤਾਨ ਬਣਿਆ ਹੈ। ਸਹੀ ਮਾਨਿਆਂ ਵਿੱਚ ਤਾਂ ਦਾਰਾ ਸ਼ਕੋਰ ਦੀ ਗੱਡੀ ਸੀ ਇਹ, ਇਸ ਕਰਕੇ ਉਹਨੂੰ ਨਹੀਂ ਦਿੱਤੀ, ਉਹਨੂੰ ਮਾਰ ਦਿੱਤਾ, ਪਿਤਾ ਨੂੰ ਮਾਰ ਦਿੱਤਾ, ਭਰਾਵਾਂ ਨੂੰ ਮਾਰ ਦਿੱਤਾ। ਜੇ ਕਿਤੇ ਦਾਰਾ ਸ਼ਕੋਰ ਬਹਿ ਜਾਂਦਾ ਗੱਡੀ ਤੇ ਉਹ ਬ੍ਰਹਮ ਗਿਆਨੀ ਮਹਾਂਪੁਰਸ਼ ਵੀ ਸੀ ਨਾਲ, ਫਿਰ ਧਰਮ ਦਾ ਰਾਜ ਹੋ ਜਾਂਦਾ। ਪਰ ਜਿਵੇਂ ਅਕਾਲ ਪੁਰਖ ਨੂੰ ਪਾਉਂਦਾ
ਤ੍ਰਿਤੀਆ ਬਾਤ ਲੜਨ ਕੀ ਹੈ।
ਤੀਸਰੀ ਗੱਲ ਹੈ ਲੜਨ ਦੀ, ਉਹ ਵੀ ਸੁਣ ਲਓ।
ਜਾਂ ਤੇ ਸਲਤਨ ਕੋ ਲਹਿ।
ਇਹ ਅਸੀਂ ਪੱਕਾ ਇਹਨੂੰ ਵਚਨ ਕਰਦੇ ਹਾਂ ਕਿ ਇਹਨੂੰ ਰਾਜ ਮਿਲੇਗਾ ਹੀ ਮਿਲੇਗਾ।
ਤਿੰਨ ਘਰ ਕੀ ਪਾਤਸ਼ਾਹਤ ਸਾਰੀ।
ਇਹਨਾਂ ਦੇ ਘਰ ਦੀ ਜਿੰਨੀ ਸਾਰੀ ਪਾਤਸ਼ਾਹਤ ਹੈ।
ਨਾਸ਼ ਕਰੀ ਹਮ ਲਖ ਦੁਰਚਾਰੀ।
ਅਸੀਂ ਹੀ ਨਾਸ਼ ਕੀਤੀ ਹੈ ਦੁਰਾਚਾਰੀ ਖੋਟੇ ਬੰਦੇ ਜਾਣ ਕੇ ਨਰੰਗੇ ਦਾ ਰਾਜ ਅਸੀਂ ਵੀ ਨਾਸ਼ ਕੀਤਾ, ਨਰੰਗੇ ਦਾ ਵੀ ਨਾਸ਼ ਕੀਤਾ। ਨਿੰਦਕ ਕੀ ਟੁੱਟੀ ਅੱਧ ਬੀਜ, ਹੋ ਸਕਦਾ ਹੋਰ ਜਿਉਂਦਾ ਰਹਿੰਦਾ, ਪਰ ਅਸੀਂ ਕੁਝ ਤਰੀਕੇ ਨਾਲ ਸਜ਼ਾ ਦਿੱਤੀ ਆ ਉਹਨੂੰ।
ਸ਼ਰਨ ਪਰਿਵਾਰ ਬਿਨੇ ਬਖਾਨੀ।
ਜਦੋਂ ਸ਼ਰਨ ਪੈ ਗਿਆ ਜਦੋਂ ਬੇਨਤੀ ਹੀ ਕੀਤੀ ਸਾਨੂੰ।
ਜਾਂ ਤੇ ਦੇਣ ਇਸੇ ਕੋ ਮਾਨੀ।
ਇਹ ਸਾਡੀ ਸ਼ਰਨ ਪਿਆ ਹੈ, ਤਾਰਾ ਆਜਮ ਤਾਂ ਸ਼ਰਨ ਨਹੀਂ ਪਿਆ, ਉਹਦੇ ਕੋਲ ਤਾਂ ਬੜੀ ਪਹਿਲਾਂ ਹੀ ਫੌਜ ਹੈ, ਇਹ ਸ਼ਰਨ ਪਿਆ ਹੈ। ਜਿਹੜਾ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕਰੇ ਸੋ ਉਸੇ ਨੂੰ ਵੀ ਵਾਹਿਗੁਰੂ ਰਾਜ ਦੇ ਦਿੰਦਾ ਹੈ।
ਕਾਰਨ ਘਣੇ ਜਾਣ ਕਰ ਦਈ।
ਹਾਂ ਇਹਦੇ ਵਿੱਚ ਵੀ ਬੜੇ ਕਾਰਨ ਨੇ, ਅਸੀਂ ਤਾਰਾ ਆਜਮ ਨੂੰ ਵੀ ਰਾਜ ਦੇ ਸਕਦੇ ਹਾਂ, ਪਰ ਇਹਦੇ ਵਿੱਚ ਵੀ ਕਾਰਨ ਹਨ ਕਈ, ਤਾਂ ਇਹਨੂੰ ਕਿਹਾ ਹੈ।
ਅਰ ਇਸ ਕੇ ਬੈ ਲਗ ਲੱਖ ਗਏ ਲਈ।
ਫਿਰ ਅਸੀਂ ਇਹ ਵੀ ਜਾਣਿਆ ਕਿ ਤਾਰਾ ਆਜਮ ਦੀ ਜਿਹੜੀ ਉਮਰ ਹੈ ਨਾ ਉਹ ਛੋਟੀ ਹੋਈ ਹੈ, ਉਹ ਛੇਤੀ ਹੀ ਮਰ ਜਾਵੇਗਾ।
ਨਾ ਠਹਿਰੇ ਕਿਸ ਤੋਂ ਕਰ ਆਸੀ।
ਇਹ ਕਰਕੇ ਉਹ ਕਿਸੇ ਦੀ ਆਸ ਕਰਕੇ ਠਹਿਰਨਾ ਨਾ ਕਰੇ।
ਸਨਮੁਖ ਰਾਮ ਕਰ ਬਹੁਤ ਤਿਆਰੀ।
ਤੇ ਮੈਦਾਨੇ ਜੰਗ ਦੇ ਵਿੱਚ ਤਿਆਰੀ ਕਰੇ ਬਹਾਦਰ ਸ਼ਾਹ, ਤੇ ਉਧਰੋਂ ਤਾਰਾ ਆਜਮ ਵੱਲ ਨਾ ਦੇਖੇ ਕਿ ਉਹਦੇ ਕੋਲ ਫੌਜ ਹੈ, ਬਸ ਭਰੋਸਾ ਕਰਕੇ ਲੜੇ। ਤਿਆਰੀ ਕਰਵਾਓ, ਲੜਾਈ ਕਰਵਾਓ, ਅਸੀਂ ਦੇਣਾ ਕਰਾਂਗੇ ਰਾਜ।
ਤਾਰਾ ਆਜਮ ਕੋ ਹਮ ਮਰ ਹੈ।
ਹਾਂ, ਇਹ ਅਸੀਂ ਬਚਨ ਕਰਦੇ ਹਾਂ, ਤਾਰਾ ਆਜਮ ਨੂੰ ਅਸੀਂ ਖੁਦ ਆਪਣੇ ਹੱਥੀ ਜਾ ਕੇ ਮਾਰਾਂਗੇ।
ਪੁੰਨ ਸਾ ਮਿਲੇ ਤਖਤ ਬਿਠਾਰਾ ਹੈ।
ਫਿਰ ਅਸੀਂ ਸਾਰੇ ਜਣੇ ਮਿਲ ਕੇ ਤਖਤ ਦੇ ਉੱਤੇ ਇਹ ਬਹਾਦਰ ਸ਼ਾਹ ਨੂੰ ਬਿਠਾਵਾਂਗੇ।
ਜੰਮੂ ਬਟੋਰਾ ਬਹੁ ਨਿਜ ਸੰਗ।
ਆਪਣੇ ਨਾਲ ਬਹੁਤ ਸਾਰੀ ਫੌਜ ਬਹਾਦਰ ਸ਼ਾਹ ਨੂੰ ਚਾਹੀਦਾ ਕਿ ਇਕੱਠੀ ਕਰ ਲਵੇ।
ਰਾਜ ਨਾ ਪ੍ਰਾਪਤ ਹੋਏ ਬਿਨ ਜੰਗ,
ਕਿਉਂਕਿ ਜੰਗ ਕੀਤੇ ਤੋਂ ਬਿਨਾਂ ਇਹਨੂੰ ਰਾਜ ਮਿਲਣਾ ਨਹੀਂ, ਇਸ ਕਰਕੇ ਇਹਨੂੰ ਜੰਗ ਕਰਨਾ ਹੀ ਪੈਣਾ ਹੈ।
ਨਿਸ਼ਚਾ ਕਰੋ ਸਰਵ ਕੁਛ ਪਾਵ।
ਨਿਸ਼ਚਾ ਕਰੋ ਤਾਂ ਸਾਰਾ ਕੁਛ ਗੁਰੂ ਘਰ ਤੋਂ ਲੈ ਲਓਗੇ, ਜੇ ਭਰੋਸਾ ਕਰੋਗੇ ਤਾਂ ਹੀ ਮਿਲੇਗਾ।
ਸ੍ਰੀ ਘਰ ਜਾਏ ਤਿਆਰੀ ਕਰਵਾਵੋ।
ਬਸ ਇੱਕ ਕੰਮ ਕਰੋ ਕਿ ਛੇਤੀ ਨਾਲ ਜਾ ਕੇ ਆਪਣੀਆਂ ਫੌਜਾਂ ਦੀ ਤਿਆਰੀ ਕਰਵਾ ਲਓ।
ਸੁਣ ਕਰ ਨੰਦ ਲਾਲ ਸਭ ਗਾਥਾ।
ਸੁਣ ਕੇ ਸਾਰੀ ਗਾਥਾ ਸਤਿਗੁਰਾਂ ਤੋਂ ਭਾਈ ਨੰਦ ਲਾਲ ਜੀ।
ਕਰਨ ਸਰੋਜਣ ਪਰ ਧਰ ਮਾਥਾ।
ਕਰਨਾ ਕਮਲਾਂ ਤੇ ਮੱਥਾ ਟੇਕਣਾ ਕੀਤਾ।
ਗਏ ਤੁਰਤ ਜੈ ਹਜ਼ਰਤ ਨੰਦਨ।
ਉਹ ਜਿੱਥੇ ਹਜ਼ਰਤ ਤੋਂ ਭਾਵ ਨਰੰਗੇ ਦਾ ਨੰਦਨ ਪੁੱਤਰ ਇਹ ਬੈਠਾ ਸੀ ਬਹਾਦਰ ਸ਼ਾਹ।
ਪੁੱਤਰ ਪਹੁੰਚਿਓ ਕਿਰਨ ਸਬੰਧਨ।
ਪੁੱਤਰ ਕੇ ਪਹੁੰਚਿਆ ਤੇ ਜਾ ਕਰਕੇ ਦੱਦੇ ਨਾਲ ਬੰਧਨ ਬੰਧਨਾ, ਬੰਧਨ ਨੀ ਕਹਿਣਾ ਧੱਦੇ ਨਾਲ, ਬੰਧਨ ਤਾਂ ਫਿਰ ਬੰਧਨ ਪੈ ਗਏ, ਬੰਧਨ ਕੀਤੀ ਜਾ ਕੇ।
ਗੁਰ ਕੀ ਕਹਿਵਤ ਸਗਲ ਸੁਣਾਈ।
ਸੋ ਸਤਿਗੁਰੂ ਮਹਾਰਾਜ ਦੇ ਸਾਰੇ ਬਚਨ ਉਸੇ ਪ੍ਰਕਾਰ ਜਾ ਕੇ ਸੁਣਾਉਣਾ ਕੀਤੇ ਹਨ।
ਨਿਸ਼ਚੈ ਜਾਣ ਸਲਤਨ ਪਾਈ।
ਨਿਸ਼ਚੈ ਜਾਣ, ਭਾਈ ਨੰਦ ਲਾਲ ਤਾਂ ਬਹੁਤ ਨਿਸ਼ਚਾ ਸੀ, ਪਰ ਦੂਜੇ ਨੂੰ ਨਿਸ਼ਚਾ ਦਵਾਉਣਾ ਬੜਾ ਔਖਾ ਹੁੰਦਾ। ਫੇਰ ਵੀ ਕਹਿੰਦੇ ਨਿਸ਼ਚਾ ਕਰ, ਹੁਣ ਨਿਸ਼ਚਾ ਪੱਕਾ ਰਾਜਾ ਬਣੇਗਾ ਤੂੰ, ਤੂੰ ਭਰੋਸਾ ਕਰ ਮਹਾਰਾਜ ਜੀ ਤੇ।
ਤਵ ਸਰ ਪਰ ਧਰ ਸ੍ਰੀ ਗੁਰ ਹੱਥਾ।
ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਤੇਰੇ ਸਿਰ ਦੇ ਉੱਤੇ ਆਪਣਾ ਕਰ ਕਮਲ ਰੱਖ ਦਿੱਤਾ। ਹੁਣ
ਮਾਨੋ ਕਹਿਓ ਭਾਵਨੀ ਸਾਥਾ।
ਬਸ ਉਹਨਾਂ ਦੇ ਕਹੇ ਹੋਏ ਬਚਨ ਨੂੰ ਭਾਵਨਾ ਨਾਲ ਮੰਨ ਲੈਣਾ ਕਰ।
ਸੰਤ ਬਹਾਦਰ ਸ਼ਾਹ ਬਖਾਨਾ।
ਸੁਣ ਕੇ ਬਹਾਦਰ ਸ਼ਾਹ ਨੇ ਇਸ ਪ੍ਰਕਾਰ ਕਿਹਾ।
ਲਸ਼ਕਰ ਲੜ ਖੇਤ ਕੇ ਤਾਨ।
ਫਿਰ ਉਹੀ ਗੱਲ ਬੰਦਿਆਂ ਵਾਲੀ, ਆਮ ਜਿਵੇਂ ਲੋਕ ਆਪਣੇ ਵੀ ਐਂ ਕਰਦੇ ਨੇ, ਕਿਉਂਕਿ ਸਤਿਗੁਰੂ ਦੇ ਨਾਲ ਇਸ ਤਰ੍ਹਾਂ ਆਪਾਂ ਵਰਤਦੇ ਜਿਵੇਂ ਆਮ ਬੰਦਾ ਹੁੰਦਾ, ਇਹ ਕਿਵੇਂ ਹੋ ਸਕਦਾ, ਉਹ ਕਿਵੇਂ ਹੋ ਸਕਦਾ, ਇਹ ਵੀ ਇਹੀ ਗੱਲ ਕਰੀ ਜਾਂਦਾ। ਫਿਰ ਉਹੀ ਗੱਲ ਕਹਿੰਦਾ, ਫੌਜ ਕਿੱਥੋਂ ਲਿਆਉਣਗੇ, ਇੰਨੀ ਫੌਜ ਮੇਰੇ ਕੋਲ ਹੈ ਨੀ, ਇਹ ਬਸ ਇਹੀ ਗੱਲ ਕਰੀ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਸਰਬ ਕਲਾ ਸਮਰੱਥ ਨੇ ਸਤਿਗੁਰੂ ਸਾਡੇ, ਇਸ ਕਰਕੇ ਸਭਨਾਂ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਸਾਰੇ। ਉਹਨੂੰ ਤਾਂ ਭਰੋਸਾ ਦਵਾਉਣਾ ਵੀ ਔਖਾ ਹੈ, ਸਤਿਗੁਰੂ ਨੂੰ ਫੌਜ ਦੀ ਜ਼ਰੂਰਤ ਨਹੀਂ ਹੁੰਦੀ।
ਜਾਏ ਨਾ ਕੋਈ,
ਕਿਉਂਕਿ ਸ਼ੀਘ ਛੇਤੀ ਦੇ ਨਾਲ ਫੌਜ ਇਕੱਠੀ ਮੈਂ ਵੀ ਨਹੀਂ ਕਰ ਸਕਦਾ।
ਲੜਬੋ ਕਿਮ ਹੋਈ,
ਬਿਨਾਂ ਸੂਰਮਿਆਂ ਤੋਂ ਜੰਗ ਕਿਵੇਂ ਲੜਾਂਗੇ।
ਬੋਲੋ ਨੰਦ ਲਾਲ ਸੁਣ ਲਿਓ।
ਭਾਈ ਨੰਦ ਲਾਲ ਜੀ ਬੋਲੇ, ਕਹਿੰਦੇ ਜਿਵੇਂ ਗੁਰਾਂ ਨੇ ਬਚਨ ਕੀਤਾ ਸੁਣ ਲੈ ਧਿਆਨ ਦੇ ਨਾਲ।
ਜਿਮ ਗੁਰ ਭਾਖਿਓ ਤਥਾ ਕਰੇ।
ਬਸ ਜਿਵੇਂ ਜਿਵੇਂ ਸਤਿਗੁਰੂ ਕਹਿੰਦੇ ਨੇ ਨਾ, ਉਸੇ ਉਸੇ ਤਰ੍ਹਾਂ ਤੂੰ ਕਰੀ ਜਾਣਾ, ਤੇਰੀ ਜਿੱਤ ਹੋਵੇਗੀ।
ਤਾਰਾ ਆਜਮ ਕੋ ਹੱਕ ਕਰਨਾ,
ਕਿਉਂਕਿ ਤਾਰਾ ਆਜਮ ਨੂੰ ਗੁਰਾਂ ਨੇ ਮਾਰਨਾ ਹੀ ਮਾਰਨਾ। ਜੇ ਉਨ੍ਹਾਂ ਨੇ ਬਚਨ ਕਰ ਲਿਆ ਕਿ ਉਹਨੂੰ ਮਾਰਨਾ ਹੈ, ਤਾਂ ਉਹਨਾਂ ਨੇ ਮਾਰ ਹੀ ਦੇਣਾ।
ਹਮ ਕਰ ਹੈ ਸ੍ਰੀ ਗੁਰ ਹਮ ਵਰਨਾ।
ਫਿਰ ਉਨ੍ਹਾਂ ਨੇ ਆਪਣੇ ਮੁਖਾਰਬਿੰਦ ਵਿਚੋਂ ਕਿਹਾ ਕਿ ਹਮ ਕਰ ਹੈ, ਅਸੀਂ ਮਾਰਾਂਗੇ ਤਾਰਾ ਆਜਮ ਨੂੰ, ਫਿਰ ਦਿਖਾ ਦਿਆਂਗੇ, ਨਾਲੇ ਉੱਥੇ ਵੀ ਨਹੀਂ ਆਵਾਂਗੇ, ਬੈਠੇ ਵੀ ਉੱਥੇ ਰਹਾਂਗੇ, ਤੇ ਇੱਥੋਂ ਬੈਠੇ ਗੁਪਤ ਰੂਪ ਵਿੱਚ ਜਾ ਕੇ ਸ਼ਹੀਦੀ ਫੌਜਾਂ ਲੈ ਕੇ ਤਾਰਾ ਆਜਮ ਨੂੰ ਮਾਰਾਂਗੇ, ਨਾਲੇ ਮਾਰਨਗੇ ਵੀ ਮਹਾਰਾਜ।
ਲਸ਼ਕਰ ਬਹੁਤ ਰੋ।
ਸੋ ਉਹਦੇ ਤੋਂ ਬਾਅਦ ਜਿਤਨਾ ਬਹੁਤ ਜ਼ਿਆਦਾ ਜਿਹੜੀ ਫੌਜ ਹੈ,
ਬਿਨਾਂ ਸਕੇਲੇ ਸਭ ਹੋਏ ਤੇਰੋ।
ਜਦ ਤਾਰਾ ਆਜਮ ਨੂੰ ਮਾਰਨਗੇ, ਨਾਲ 15-20 ਜਿਹੜੇ ਉਹਦੇ ਖਾਸ ਬੰਦੇ ਉਹਨਾਂ ਨੂੰ ਵੀ ਉਲਟਾ ਦੇਣਗੇ, ਫਿਰ ਫੌਜ ਕਿਹਦੀ ਹੈ, ਤੇਰੀ ਹੀ ਤਾਂ ਹੈ। 22 ਲੱਖ ਫੌਜ ਦਾ ਮਾਲਕ ਤੂੰ 6 ਵਿੱਚ ਹੀ ਬਣ ਜਾਣਾ ਹੈ।
ਵਿਜੈ ਕਰਨ ਕੋ ਭਾਰ ਬਸਾਲਾ।
ਜਿੱਤ ਕਰਵਾਉਣ ਦਾ ਬੜਾ ਭਾਰੀ ਹੈ ਜਿਹੜਾ ਭਾਰ ਹੈ, ਗੁਰਾਂ ਨੇ ਆਪਣੇ ਮੋਢਿਆਂ ਤੇ ਲੈ ਲਿਆ ਹੈ।
ਸੋ ਸਭ ਪ੍ਰਭ ਕੋ ਹੈ ਸਭ ਕਾਲਾ।
ਉਹ ਸਾਰਾ ਬੋਝ ਸਤਿਗੁਰੂ ਕਹਿੰਦੇ ਮੇਰੇ ਤੇ ਛੱਡ ਦਿਓ, ਸਭ ਗੱਲ ਮੇਰੇ ਤੇ ਛੱਡ ਦਿਓ, ਮੈਂ ਆਪੇ ਕਰਾਂਗਾ, ਤੁਸੀਂ ਸਿਰਫ ਸਾਡਾ ਧਿਆਨ ਕਰਨਾ, ਗੁਰੂ ਗੁਰੂ ਜਪਣਾ ਹੈ।
ਬੀਜ ਖਰੋ ਹੋਣਾ ਤੁਬ ਕਾਜ।
ਤੈਨੂੰ ਤਾਂ ਅਸੀਂ ਇੱਕ ਮਿੱਟੀ ਦਾ ਪੁਤਲਾ ਬਣਾ ਕੇ ਵਿੱਚ ਊਈ ਖੜਾਉਣਾ, ਕੰਮ ਤਾਂ ਸਾਰਾ ਅਸੀਂ ਖੁਦੇ ਕਰਾਂਗੇ ਆ ਕੇ। ਇਉਂ ਨਿਸ਼ਚਾ ਕਰੋ ਕਿ ਰਾਜ ਤੁਹਾਨੂੰ ਮਿਲੇਗਾ, ਤੁਹਾਡਾ ਤਾਂ ਸਿਰਫ ਨਾਂ ਹੈ, ਕੰਮ ਸਤਿਗੁਰੂ ਕਰਦੇ ਨੇ ਆਪੇ।
ਭਾਜ ਚੱਲਣ ਕੈ ਮਿਲਵੈ ਮਾਹੀ,
ਉਸ ਕਰਕੇ ਭੱਜ ਜਾਣਾ ਜਾਂ ਮਿਲਣੇ ਦੇ ਵਿੱਚ
ਸੰਕਟ ਬਣੇ ਲੱਖ ਸੁਖ ਮਾਹੀ ਨਾਹੀ,
ਉਸ ਕਰਕੇ ਸੰਕਟ ਹੀ ਬਣਨਾ ਹੈ। ਜੇ ਭੱਜ ਜੇਗਾ ਫੇਰ ਤੈਨੂੰ ਸੁਖ ਨੀ ਮਿਲਣਾ, ਜਾਂ ਇੱਕ ਤਾਂ ਭੱਜਣਾ, ਇੱਕ ਤਾਰਾ ਆਜਮ ਦੇ ਨਾਲ ਮਿਲਣਾ, ਇਹ ਦੋਨੋਂ ਗੱਲਾਂ ਤੈਨੂੰ ਦੁੱਖਦਾਈ ਹੀ ਹਨ। ਨਾ ਤੂੰ ਭੱਜਣਾ ਨਾ ਤਾਰਾ ਆਜਮ ਨੂੰ ਮਿਲਣਾ, ਤੂੰ ਸਿਰਫ ਜੰਗ ਕਰਨੀ ਤੈਨੂੰ ਹੁਕਮ ਹੈ।
ਤੋ ਜੀਵਨ ਮੈਂ ਸੰਸਥਾ ਹੋਏ,
ਫੇਰ ਦੇਖ ਲਾ ਤੇਰੇ ਜੀਵਨ ਚ ਸੰਸਥਾ ਖੜਾ ਹੋ ਜਾਣਾ, ਫੇਰ ਮਰ ਜਾਣਾ ਤੂੰ।
ਜਾਂ ਤੇ ਤਿਆਗ ਦੇਹ ਮਤ ਦੋਏ,
ਇਸ ਕਰਕੇ ਦੋਨੋਂ ਮਤੇ ਤਿਆਗ ਦੇ, ਨਾ ਭੱਜਣਾ ਆਪਾਂ ਨਾ ਉਹਦੇ ਨਾਲ ਮਿਲਣਾ ਆਪਾਂ ਜੰਗ ਕਰਨਾ।
ਲੜਨੋ ਸਨਮੁਖ ਹੀ ਬਣ ਆਵੇ,
ਆਪਾਂ ਸਾਹਮਣੇ ਮੱਥੇ ਜਾ ਕੇ ਲੜਾਂਗੇ ਚੰਗੀ ਤਰ੍ਹਾਂ।
ਜੋ ਜੂਝੈ ਜੇ ਜੂਝੈ ਤੋ ਭਿਸ਼ਟ ਸੁਧਾਵੇ,
ਹਾਂ ਜੇ ਲੜ ਮਰੋ ਤਾਂ ਵੀ ਚੰਗੀ ਗੱਲ ਹੀ ਹੈ। ਗੁਰਾਂ ਦੇ ਬਚਨ ਮੰਨ ਕੇ ਜੇ ਤੂੰ ਮੰਨੋ ਕਿ ਇੱਥੇ ਮਾਰਿਆ ਗਿਆ ਨਾ, ਤਾਂ ਵੀ ਸਤਿਗੁਰੂ ਨਰਕਾਂ ਨੂੰ ਨੀ ਜਾਣ ਦੇਣਗੇ, ਬਿਸ਼ਤਾਂ ਨੂੰ ਭੇਜ ਦੇਣਗੇ।
ਜੀਵਤ ਰਹੇ ਸ਼ਾਹ ਪਦ ਲੈ ਹੈ,
ਜੇ ਜਿਉਂਦੇ ਰਹੇਗੇ ਤਾਂ ਬਾਦਸ਼ਾਹ ਦੀ ਪਦਵੀ ਪ੍ਰਾਪਤ ਕਰਾਂਗੇ।
ਸ੍ਰੀ ਗੁਰ ਫਤਿਹ ਤੋਹੇ ਕੋ ਦੇਹ,
ਕਿਉਂਕਿ ਫਤਿਹ ਤਾਂ ਸਤਿਗੁਰੂ ਜੀ ਦੇ ਕੋਲ ਹੀ ਆ। ਜਿਹਨੂੰ ਜੀ ਕਰੇ ਫਤਿਹ ਦੇ ਦੇਣ, ਜਿਹਨੂੰ ਜੀ ਕਰੇ ਹਾਰ ਦੇ ਦੇਣ, ਉਹਨਾਂ ਦੇ ਹੱਥ ਵਿੱਚ ਹੀ ਹੁੰਦਾ ਹੈ।
ਇਤਿਹਾਸ ਕਹਿ ਧੀਰਜ ਦੀਨ,
ਇਤਿਹਾਸ ਕਹਿ ਕੇ ਫਿਰ ਧੀਰਜ ਦੇਣਾ ਕੀਤਾ।
ਸੈਨ ਸਕੇਲਣ ਜਿੱਤ ਕਿੱਤ ਕੀਨ,
ਫਿਰ ਜਿੱਥੋਂ ਕਿੱਥੋਂ ਸਾਰੀ ਜਿੰਨੀ ਕੁ ਫੌਜ ਇਕੱਠੀ ਹੋ ਸਕਦੀ ਸੀ ਬਹਾਦਰ ਸ਼ਾਹ ਨੇ ਕੀਤੀ।
ਕਰਿਓ ਕੂਚ ਸਨਮੁਖ ਤੈ ਅਵਤ,
ਇਸ ਕਰਕੇ ਕਰਿਓ ਕੂਚ ਸਨਮੁਖ ਤੇ ਆਵਤ, ਉਹਦੇ ਆਉਂਦਿਆਂ ਤਾਰਾ ਆਜਮ ਦੇ ਕੂਚ ਕੀਤਾ। ਚਲੋ ਜਿੱਧਰ ਨੂੰ ਤਾਰਾ ਆਜਮ ਆ ਰਿਹਾ ਚੰਬਲ ਘਾਟੀ ਵੱਲੋਂ, ਉਧਰ ਨੂੰ ਚੱਲੀਏ ਗਵਾਲੀਅਰ ਵੱਲ, ਇਹ ਲੜਾਈ ਹੋਈ ਜਾ ਕੇ।
ਗੁਰੂ ਭਰੋਸਾ ਧਰਤ ਸੁਧਾਵਤ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੇ ਭਰੋਸਾ ਕਰਦਾ ਹੋਇਆ ਧੌਲਪੁਰ ਦੇ ਕੋਲ ਜਾ ਕੇ ਜੰਗ ਹੋਇਆ ਇਹ।
ਕੋ ਮਰ ਰਹੇ ਕੇ ਲੇ ਹੋ ਰਾਜ,
ਜਾਂ ਤਾਂ ਫਿਰ ਮਰਨਾ ਜਾਂ ਰਾਜ ਲੈਣਾ, ਬਸ ਇੱਕੋ ਗੱਲ ਕਰਨੀ ਹੈ, ਦੌੜਨਾ ਨਹੀਂ ਹੈ।
ਪ੍ਰਭੂ ਨਿਭਾਏਗੇ ਨਿਜ ਲਾਜ,
ਇਹਦੇ ਚ ਸਤਿਗੁਰੂ ਨੇ ਆਪਣੀ ਲਾਜ ਨਿਭਾਉਣੀ ਹੈ। ਪ੍ਰਭ ਜੋ ਤੋਕ ਹੈ ਲਾਜ ਹਮਾਰੀ, ਉਹਨਾਂ ਨੂੰ ਵੀ ਸਾਡੀ ਲਾਜ ਹੈ ਜੀ।
ਚੰਬਲ ਸਲਤਾ ਕੋ ਚੱਲ ਪਰਿਓ,
ਉਸ ਵਕਤ ਜਿਹੜੀ ਚੰਬਲ ਸਲਤਾ ਨਦੀ ਸੀ ਇਸ ਪਾਸੇ ਨੂੰ ਚੱਲਣਾ ਕੀਤਾ।
ਨੰਦ ਲਾਲ ਕੋ ਬਾਹਰ ਉਤਰਿਓ,
ਫਿਰ ਭਾਈ ਨੰਦ ਲਾਲ ਜੀ ਨੂੰ ਵਚਨ ਕੀਤਾ।
ਹਾਕਮ ਰਾਏ ਸੰਗ ਲੈ ਜਾਏ,
ਤੇ ਜਿਹੜਾ ਸਾਡਾ ਹਾਕਮ ਰਾਏ ਆ ਵੱਡਾ ਵਜ਼ੀਰ ਹੈ ਉਹਨੂੰ ਨਾਲ ਲੈ ਕੇ ਜਾਓ।
ਪ੍ਰਭੂ ਹਿੱਤ ਸਹਾਇਤਾ ਲਿਆਏ,
ਮਹਾਰਾਜ ਨੇ ਕਿਹਾ ਸੀ ਕਿ ਮੈਂ ਆ ਕੇ ਮਾਰਾਂਗਾ ਤਾਰਾ ਆਦਮ ਨੂੰ, ਫਿਰ ਉਹਨਾਂ ਨੂੰ ਨਾਲ ਭੱਲਿਆ, ਉਹ ਤਾਂ ਆਪ ਤਾਂ ਆਏ ਨੀਗੇ, ਤੇ ਫਿਰ ਮੈਨੂੰ ਕਿਵੇਂ ਬਚਾਉਣਗੇ ਆ ਕੇ।
ਇੱਕ ਸਵਾਲ ਜੋ ਕਹੇ ਸੋ ਮੰਨ,
ਇੱਕ ਜਿਹੜਾ ਉਹਨਾਂ ਨੇ ਵਚਨ ਕੀਤਾ ਕਿ